ਵਾਹਿਗੁਰੂ ਜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਗਤ ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਗਤ ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਨਾ ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਿਣਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਗਤ ਮੇਰੀ ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਉ ਡੰਡਾਉਤ ਬੰਧਨ ਅਨਕਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਤੇਰੇ ਜੋਰ ਮੈਂ ਗੁੰਗਾ ਕਹਿਤਾ ਹੂੰ ਤੇਰਾ ਸਦਕਾ ਤੇਰੀ ਸਰਣ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾ ਆਪਣਾ ਗੁਰੂ ਤੇ ਆਏ ਮਿਲ ਕੁਸਲ ਸੇਤੀ ਕਰ ਆਏ ਆਪਣਾ ਗੁਰੂ ਤੇ ਆਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇ ਖਜ਼ਾਨੇ ਜੋਤ ਰੂਪ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰੂ ਖਾਲਸਾ ਸਾਧ ਸੰਗਤ ਸਾਹਿਬ ਜੀਓ ਆਪ ਜੀ ਵਡਭਾਗੇ ਹੋ ਜਿਨ੍ਹਾਂ ਨੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਜੀ ਜੋ ਆਰੰਭ ਹੋਏ ਸਨ ਅੱਜ ਜਪਜੀ ਸਾਹਿਬ ਸਮੇਤ ਸੰਪੂਰਨ ਭੋਗ ਪਏ ਹਨ ਆਪ ਜੀਆਂ ਨੇ ਹਾਜ਼ਰੀਆਂ ਭਰੀਆਂ ਹਨ ਸੋ ਆਪ ਜੀਆਂ ਨੂੰ ਦੱਸਿਆ ਗਿਆ ਹੈ ਵੀ ਅੱਜ ਵਿਸ਼ੇਸ਼ ਕਰਕੇ ਜੋ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਿਆ ਹੈ ਭੋਗ ਪਏ ਹਨ ਉਹ ਜੋ ਦਮਦਮੀ ਟਕਸਾਲ ਦੇ 13ਵੀਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਸਾਹਿਬ ਜੀ ਜੀ ਦੇ ਸਾਲਾਨਾ ਬਰਸੀ ਜੋ ਇਸ ਸੰਗਤ ਹਰੇਕ ਸਾਲ ਕਈ ਸਾਲਾਂ ਤੋਂ ਮਨਾਉਂਦੀ ਹੈ ਅੱਜ ਵੀ ਉਸ ਦਿਹਾੜਾ ਨੂੰ ਮਨਾ ਰਹੇ ਹਨ ਸੋ ਹੁਕਮਨਾਮੇ ਦੀ ਕਥਾ ਤੋਂ ਪਹਿਲਾਂ ਇਹ ਬਣਦਾ ਹੈ ਵੀ ਕੁਛ ਕੁ ਵਿਚਾਰਾਂ ਸੰਤ ਗਿਆਨੀ ਕਰਤਾਰ ਸਿੰਘ ਬਰਸੀ ਦੇ ਸੰਬੰਧ ਵਿੱਚ ਸਾਂਝੇ ਕਰੇ ਜਾਣ ਸੋ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਅਗਲੇ ਜੋ ਪ੍ਰਚਾਰਕਾਂ ਨੇ ਕਥਾਵਾਚਕਾਂ ਨੇ ਆਉਣਾ ਉਹ ਵਿਸਥਾਰ ਨਾਲ ਦੱਸਣਗੇ ਪਰ ਮਨ ਦੇ ਵਿੱਚ ਆਇਆ ਸੀ ਸੰਗਤ ਵੱਲੋਂ ਹੁਕਮ ਹੋਇਆ ਸੀ ਗੁਰਸਿੱਖਾਂ ਵੱਲੋਂ ਵੀ ਕੁਛ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਪ੍ਰਜੀ ਦੱਸੇ ਜਾਣ ਸੋ ਸੰਤ ਗਿਆਨੀ ਕਰਤਾਰ ਸਿੰਘ ਜੀ ਸਮਾਂ ਆਇਆ ਵੀ ਉਸ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੁਣ ਗੁਰੂ ਸਾਹਿਬ ਦੀ ਬੇਅਦਬੀ ਹੋ ਰਹੀ ਹੈ ਉਸ ਸਮੇਂ ਦੇ ਵਿੱਚ ਵੀ ਜੋ ਨਰਕਧਾਰੀ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਿਕਾਰ ਤੋਂ ਵਾਂਝੇ ਹੋ ਕੇ ਬੇਅਦਬੀ ਕਰ ਰਹੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਵਾਸਤੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਨੇ ਲਹਿਰ ਚਲਾਈ ਸ਼ੁਰੂ ਆਰੰਭ ਕਰਵਾਈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਜੋੜ ਮੇਲੇ ਮਨਾਏ 37 ਨਗਰ ਕੀਰਤਨ ਪੰਜਾਬ ਦੇ ਧਰਤੀ ਦੇ ਵਿੱਚ ਕਢਾ ਕੇ ਗੁਰਸਿੱਖੀ ਦਾ ਪ੍ਰਚਾਰ ਕੀਤਾ ਨਾਰਾ ਲਾਇਆ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਗੁਰੂ ਸਾਹਿਬ ਦਾ ਸਤਿਕਾਰ ਰੱਖਣ ਵਾਸਤੇ ਸੋ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਜਾ ਕਹੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਸੋ ਇਹ ਕੋਈ ਅਥ ਕਥਨੀ ਨਹੀਂ ਹੈਗੀ ਜੇ ਆਪਾਂ ਸੰਤ ਗਿਆਨੀ ਕਰਤਾਰ ਸਿੰਘ ਜੀ ਨੂੰ ਇੱਕ ਸੂਰਾ ਇੱਕ ਯੋਧਾ ਗੁਰਸਿੱਖ ਕਹਿ ਸਕੀਏ ਸੋ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੋ ਇਸ ਪੰਕਤੀ ਦੇ ਅਰਥ ਹਨ ਸੂਰੇ ਚਾਰ ਪ੍ਰਕਾਰ ਦੇ ਹੁੰਦੇ ਹਨ ਇੱਕ ਹੁੰਦਾ ਯੋਧਾ ਜੋ ਇਕੱਲੇ ਵੈਰੀ ਨਾਲ ਲੜ ਸਕੇ ਫਿਰ ਹੁੰਦਾ ਇੱਕ ਰਥੀ ਸੂਰਮਾ ਜੋ 100 ਯੋਧਿਆਂ ਦੇ ਬਰਾਬਰ ਇੱਕ ਲੜ ਸਕੇ ਫਿਰ ਮਹਾਰਥੀ ਸੂਰਮਾ ਜੋ 10,000 ਦੇ ਅੱਗੇ ਲੜ ਸਕੇ ਇਕੱਲਾ ਅਤੇ ਫਿਰ ਇੱਕ ਅਤਰਥੀ ਸੂਰਮਾ ਜੋ ਅਣਗਿਣਤ ਫੌਜਾਂ ਨਾਲ ਇਕੱਲਾ ਹੀ ਇਕੱਲਾ ਲੜ ਸਕੇ ਸੋ ਉਸ ਸਮੇਂ ਦੇ ਵਿੱਚ ਜਦੋਂ ਸਰਕਾਰ ਨੇ ਐਮਰਜੈਂਸੀ ਲਾਈ ਰੋਕਿਆ ਵੀ ਨਗਰ ਕੀਰਤਨ ਨਹੀਂ ਕੱਢਣੇ। ਉਸ ਸਮੇਂ ਸੰਤ ਗਿਆਨੀ ਕਰਤਾਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਤੱਕ ਕੇ ਨਗਰ ਕੀਰਤਨ ਕੱਢਦੇ ਰਹੇ। ਜਿੱਥੇ ਕੋਈ MLA ਆ ਰਿਹਾ ਸੀ ਉਹ MLA ਨੂੰ ਆਪਦਾ ਰੂਟ ਬਦਲਣਾ ਪਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਰਖਾ ਕੇ ਜਿਹੜਾ ਰੂਟ ਸੀ ਨਗਰ ਕੀਰਤਨ ਦਾ ਉਹ ਨਗਰ ਕੀਰਤਨ ਉਸ ਸਮੇਂ ਹੋਇਆ। ਫਿਰ ਖੁੱਲ੍ਹੀ ਪੰਡਾਲ ਦੇ ਵਿੱਚ ਜੋ ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਆਏ ਸਨ, ਕੁਛ ਸੰਗਤ ਉਸ ਸਮੇਂ ਉਹਦੇ ਵਿਸ਼ੇਸ਼ ਕਰਕੇ ਆਉਣ ਕਰਕੇ ਉਹ ਖੜ੍ਹੇ ਹੋ ਗਏ, ਪਰ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਉਹ ਬੈਠੇ ਰਹੇ। ਉਸ ਤੋਂ ਬਾਅਦ ਜਦੋਂ ਪ੍ਰਚਾਰ ਦਾ ਸਮਾਂ ਆਇਆ ਉਹਨਾਂ ਨੇ ਦੱਸਿਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰੀ ਦੇ ਵਿੱਚ ਕੋਈ ਦੇਹਧਾਰੀ ਕੋਈ ਹੋਰ ਕਿਸੇ ਵਾਸਤੇ ਆਪਾਂ ਸਤਿਕਾਰ ਨਹੀਂ ਦੇਈਦਾ, ਸਤਿਕਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਕਾਇਮ ਰੱਖੀਦਾ ਹੈ। ਫਿਰ ਟਕਸਾਲ ਦੀ ਮੁਖੀ ਤੋਂ ਪਹਿਲਾਂ ਜਦੋਂ ਸੇਵਾ ਦੇ ਵਿੱਚ ਰਹੇ ਸੰਤ ਗਿਆਨੀ ਗੁਰਬਖਸ਼ ਸਿੰਘ ਖਾਲਸਾ ਜੀ ਦੀ ਸੇਵਾ ਦੇ ਵਿੱਚ ਰਹੇ, ਉਸ ਸਮੇਂ ਦੇ ਵਿੱਚ ਜੋ ਮੰਗਲਾਂ ਦੀ ਸੇਵਾ ਆਈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੰਗਲ ਬਦਲਣ ਲੱਗੇ ਸੀ ਕਮੇਟੀ ਵਾਲੇ, ਜਿਸ ਤਰ੍ਹਾਂ ਆਪਾਂ ਆਨੰਦ ਸਾਹਿਬ ਦੀ ਬਾਣੀ ਹਰ ਰੋਜ਼ ਪੜ੍ਹਦੇ ਹਾਂ, ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਕਈ ਵਾਰੀ ਗੁਰਬਾਣੀ ਦੇ ਵਿੱਚ ਜੋ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹਤੇ ਆਦਿਕ, ਇਹ ਗੁਰਬਾਣੀ ਦੇ ਸਿਰਲੇਖ ਤੋਂ ਬਾਅਦ ਆਉਂਦੇ ਹਨ ਅਤੇ ਕਈ ਵਾਰੀ ਇਹ ਪਹਿਲਾਂ ਆਉਂਦੇ ਹਨ। ਕਮੇਟੀ ਵਾਲਿਆਂ ਨੇ ਚਾਹਿਆ ਵੀ ਇਹ ਸਾਰੇ ਮੰਗਲ ਮੁੱਢ 'ਤੇ ਕਰੀ ਜਾਣ, ਗੁਰੂ ਸਾਹਿਬ ਜੀ ਦਾ ਹੁਕਮ ਬਦਲਾਉਣਾ ਚਾਹਿਆ। ਉਸ ਸਮੇਂ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਜੀ ਦੀ ਆਗਿਆ ਲੈ ਕੇ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਉੱਥੇ ਕਮੇਟੀ ਦੇ ਦਫ਼ਤਰਾਂ 'ਚ ਪਹੁੰਚੇ ਅਤੇ ਜੋ ਬਲੋਕ ਬਣੇ ਹੋਏ ਸਨ ਜਿਨ੍ਹਾਂ ਨੇ ਗੁਰਬਾਣੀ ਨੂੰ ਬਦਲਣਾ ਸੀ, ਉਸ ਬਲੋਕ ਨੂੰ ਲੈ ਕਰਕੇ ਆਗੇ ਕੁਛ ਬਲੋਕ ਕੌਲਸਰ ਅਸਥਾਨ ਦੇ ਸਰੋਵਰ ਦੇ ਵਿੱਚ ਰੱਖੇ, ਗੁਪਤ ਕੀਤੇ, ਅਤੇ ਕੁਛ ਬਲੋਕ ਉਹ ਸਿੱਖਾਂ ਦੇ ਘਰਾਂ ਦੇ ਵਿੱਚ ਅੰਮ੍ਰਿਤਸਰ ਸਾਹਿਬ ਦੇ ਵਿੱਚ ਰੱਖੇ ਵੀ ਗੁਰਬਾਣੀ ਨਾ ਬਦਲੀ ਜਾਵੇ। ਅਤੇ ਫਿਰ ਵਿਦਵਾਨ ਹੋਣ ਕਰਕੇ ਇਹ ਸੇਵਾ ਲੱਗੀ ਜਿੱਥੇ ਸੁਧਾਈ ਹੋਈ ਗੁਰਬਾਣੀ ਦੀ, ਉਹ ਸੈਂਤੀਆਂ ਦੀ, ਗੁਰੂ ਸਾਹਿਬਾਂ ਦੇ ਸਰੂਪਾਂ ਦੀ, ਜੋ ਕਮੇਟੀ ਛਪਾਉਣ ਵਾਲੇ ਸਨ ਉਹ ਮੰਗਲ ਸਹੀ ਕੀਤੇ ਗਏ ਅਤੇ ਇਹ ਸੇਵਾ ਸੰਤ ਗਿਆਨੀ ਗੁਰਬਚਨ ਸਿੰਘ ਹੋਣਾ ਨੇ ਸੰਤ ਗਿਆਨੀ ਕਰਤਾਰ ਸਿੰਘ ਨੂੰ ਬਖਸ਼ੀ। ਅਤੇ ਇਸ ਕਰਕੇ ਇਹ ਇਸ਼ਾਰੇ ਸਨ ਵੀ ਇਹਨਾਂ ਨੇ ਫਿਰ ਇੱਕ ਟਾਈਮ ਟਕਸਾਲ ਦਾ ਮੁਖੀ ਬਣਨਾ ਹੈ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੋ 13ਵੇਂ ਮੁਖੀ ਦਮਦਮੀ ਟਕਸਾਲ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹੋਣਾ ਨੇ ਚਲਾਈ ਹੈ, ਉਹ ਅੱਜ ਸ੍ਰੀ ਅਖੰਡ ਪਾਠ ਸਾਹਿਬ ਦਾ ਸੰਪੂਰਨ ਭੋਗ ਪਿਆ ਹੈ। ਆਪਾਂ ਹੁਣ ਜੋ ਸਮਾਂ ਰਹਿੰਦਾ ਹੈ ਮਨਚਿਤ ਵਿਰਤੀਆਂ ਇਕਾਗਰ ਕਰੀਏ ਅਤੇ ਹੁਕਮਨਾਮੇ ਦੀ ਕਥਾ ਦੇ ਵਿੱਚ ਜੁੜੀਏ ਜੀ।
ਸੋਰਠ ਮਹੱਲਾ ਪੰਜਵਾ।
ਸੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਪੰਜਵੇਂ ਸਰੂਪ ਜੋ ਅਕਾਲ ਪੁਰਖ ਵਾਹਿਗੁਰੂ ਦੇ ਪੰਜਵੇਂ ਸਰੂਪ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਜਵੇਂ ਸਰੂਪ, ਜੋ ਰਾਗਮਾਲਾ ਬਾਣੀ ਅਨੁਸਾਰ ਜੋ ਸੋਰਠ ਇੱਕ ਰਾਗਣੀ ਹੈ। ਸੋ ਇਸ ਰਾਗ ਇੱਕ ਰਾਗਣੀ ਦੇ ਵਿੱਚ ਸ੍ਰੀ ਗੁਰੂ ਅਰਜਨ ਸਾਹਿਬ ਜੀ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ,
ਆਪਣਾ ਗੁਰੂ ਤੇ ਆਏ।
ਸੋ ਇਸ ਸ਼ਬਦ ਦੀ ਉਸਥਾਨਕਾ ਇਸ ਪ੍ਰਕਾਰ ਹੈ, ਜਦੋਂ ਮਾਤਾ ਗੰਗਾ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਗਏ ਵਰ ਲੈਣ ਵਾਸਤੇ, ਜਦੋਂ ਵਾਪਸ ਆਏ ਵਰ ਲੈ ਕੇ ਵੀ ਤੁਹਾਡੇ ਘਰ ਦੇ ਵਿੱਚ ਮੀਰੀ ਪੀਰੀ ਦੇ ਮਾਲਕ ਉਹਨਾਂ ਨੇ ਆਉਣਾ ਹੈ, ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਉਸ ਸਮੇਂ ਜੋ ਪ੍ਰਿਥੀ ਚੰਦ ਸੀ ਉਹ ਵੈਰ ਕਰਦਾ ਸੀ ਗੁਰੂ ਘਰ ਨਾਲ, ਸ਼ਿਕਾਇਤਾਂ ਲਾਉਂਦਾ ਸੀ। ਸੋ ਉਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਸਮੇਤ ਪਰਿਵਾਰ ਵਡਾਲੀ ਇਲਾਕੇ ਦੇ ਵਿੱਚ ਪਹੁੰਚ ਕੇ ਉੱਥੇ ਰਹੇ, 3 ਸਾਲ ਉੱਥੇ ਰਹੇ। ਸੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਉਣ ਤੋਂ ਬਾਅਦ 3 ਕੁ ਸਾਲ ਦੀ ਉਮਰ ਸੀ ਜਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਵਾਪਸ ਅੰਮ੍ਰਿਤਸਰ ਸਾਹਿਬ ਆਏ, ਉਦੋਂ ਕੁਛ ਕੁ ਸ਼ਬਦਾਂ ਦਾ ਉਪਦੇਸ਼ ਬਖਸ਼ਿਆ। ਇਹ ਸ਼ਬਦ ਉਹ ਸ਼ਬਦਾਂ ਦੇ ਵਿੱਚੋਂ ਹੈ, ਸੋ ਆਪਣਾ ਗੁਰੂ ਤੇ ਆਏ। ਸੋ ਬੇਨਤੀ ਰੂਪ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਹਨ, ਆਪਣਾ ਗੁਰੂ ਤੇ ਆਏ। ਸੋ ਜਿਹੜਾ ਆਪਣਾ ਗੁਰੂ ਹੈ, ਗੁਰੂ ਬਾਣੀ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਸ਼ਬਦ ਗੁਰੂ ਸੁਰਤ ਤੋਂ ਨਚੇਲਾ। ਸੋ ਆਪਣਾ ਗੁਰੂ ਗੁਰਬਾਣੀ ਹੈ, ਪਰ ਜਿੱਥੇ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹਨ, ਉੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰੂ ਖਾਲਸੇ ਨੂੰ ਵੀ ਗੁਰਤਾ ਗੱਦੀ ਬਖਸ਼ੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਅਧਿਆਤਮਿਕ ਸਿੱਖਿਆ ਬਖਸ਼ਦੇ ਹਨ ਅਤੇ ਗੁਰੂ ਖਾਲਸਾ ਸਾਨੂੰ ਜੋ ਜੀਵਨ ਕਾਲ ਦੇ ਵਿੱਚ ਸਿੱਖਿਆਵਾਂ ਬਖਸ਼ਦੇ ਨੇ ਰਹਿਤ ਦਰਸਾਉਂਦੇ ਹਨ। ਸੋ ਆਪਣਾ ਗੁਰੂ ਤੇ ਆਏ, ਅੱਗੇ ਗੁਰੂ ਸਾਹਿਬ ਫਰਮਾਉਂਦੇ ਹਨ
ਮਿਲ ਕੁਸਲ ਸੇਤੀ ਕਰ ਆਏ।
ਕੁਸਲ ਨਾ ਆਨੰਦ ਦਾ ਹੈ, ਸੋ ਆਨੰਦ ਦੇ ਸਹਿਤ, ਕੁਸਲ ਸੇਤੀ ਆਨੰਦ ਦੇ ਸਹਿਤ ਘਰ ਆਏ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਅੰਮ੍ਰਿਤਸਰ ਸਾਹਿਬ ਜੋ ਗੁਰੂ ਕੇ ਮਹਿਲ ਅਸਥਾਨ ਹੈ ਉੱਥੇ ਵਾਪਸ ਚਰਨ ਪਾਏ ਹਨ। ਸੋ ਜੋ ਆਪਣੇ ਵਾਸਤੇ ਸਿੱਖਿਆ ਹੈ, ਜੋ ਸਾਡਾ ਇਹ ਸਰੀਰ ਇੱਕ ਘਰ ਹੈ ਜਿੱਥੇ ਵਾਹਿਗੁਰੂ ਦੀ ਜੋਤ ਵੱਸਦੀ ਹੈ, ਸੋ ਮਿਲ ਕੁਸਲ ਸੇਤੀ ਘਰ ਆਏ। ਸੋ ਆਨੰਦ ਦੇ ਸਹਿਤ ਹੋ ਕੇ ਜੋ ਵਾਹਿਗੁਰੂ ਦੀ ਪ੍ਰਾਪਤੀ ਹੈ, ਉਹ ਵਾਹਿਗੁਰੂ ਦੀ ਜੋਤ ਦੀ ਪ੍ਰਾਪਤੀ ਆਨੰਦ ਦੇ ਸਹਿਤ ਘਰ ਆਏ, ਉਹ ਸਾਡੇ ਘਰ ਦੇ ਵਿੱਚ ਪ੍ਰਫੁੱਲਤ ਹੋ ਚੁੱਕੀ ਹੈ, ਆਨੰਦ ਆ ਗਿਆ ਹੈ।
ਨਾਮੈ ਕੀ ਵਡਿਆਈ,
ਪਰ ਕਿਹਨੂੰ ਇਹ ਆਨੰਦ ਆਉਂਦਾ ਹੈ? ਜਿਹੜਾ ਨਾਮ ਜਪਦਾ ਹੈ, ਅਤੇ ਵਡਿਆਈ ਨਾਮੈ ਕੀ ਵਡਿਆਈ, ਉਹ ਜਿਹੜਾ ਨਾਮ ਜਪਣ ਵਾਲਾ ਹੈ ਉਹਦੀ ਵਡਿਆਈ ਹੈ, ਨਾਮ ਦੀ ਵਡਿਆਈ ਹੈ।
ਇਸ ਕੀਮਤ ਕਹਿਣ ਨਾ ਜਾਏ,
ਤੇ ਜਿਸ ਨਾਮ ਦੀ ਕੀਮਤ ਕੋਈ ਨਹੀਂ ਕਹਿ ਸਕਦਾ, ਤਿਸ ਕੀਮਤ ਕਹਿਣ ਨਾ ਜਾਏ ਕਰਕੇ ਨਾਮੇ ਦੀ ਵਡਿਆਈ ਹੈ। ਸੋ ਇਸ ਦੁਨੀਆਂ ਦੇ ਵਿੱਚ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਦੋਂ ਜੀਵ ਪੈਦਾ ਹੁੰਦਾ ਹੈ, ਜੋ ਲਿਵ ਲੱਗੀ ਹੁੰਦੀ ਹੈ ਅਕਾਲ ਪੁਰਖ ਵਾਹਿਗੁਰੂ ਨਾਲ, ਉਹ ਟੁੱਟ ਜਾਂਦੀ ਹੈ। ਸੋ ਮਾਇਆ ਅਮਰ ਵਰਤਾਇਆ, ਜੋ ਮਾਇਆ ਹੈ ਉਹ ਅਮਰ, ਜੋ ਪ੍ਰਬਲ ਹੈ ਉਹ ਆਪਦੀ ਸ਼ਕਤੀ ਵਰਤਾਉਂਦਾ ਹੈ। ਸਾਡਾ ਧਿਆਨ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਤੋਂ ਹੋਰ ਦੁਨੀਆ ਮਾਇਆ ਦੇ ਵਿੱਚ ਲੱਗ ਜਾਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਸੀ ਦੇਵ ਸਾਹਿਬ ਜੀ ਦਾ ਫਰਮਾਨ ਹੈ, ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ, ਇਨੀ ਠੱਗੀ ਜਗ ਠੱਗਿਆ ਕਿਨੈ ਨਾ ਰੱਖੀ ਲੱਜ। ਇਹ ਜਿਹੜੇ ਪੰਜ ਨੇ ਰਾਜ, ਜਿੱਥੇ ਆਪਾਂ ਚਾਹੁੰਦੇ ਹਾਂ ਕਿਸੇ 'ਤੇ ਰਾਜ ਕਰਨਾ, ਕੰਟਰੋਲ ਕਰਨਾ, ਪਾਵਰ ਰੱਖਣਾ, ਮਾਲ ਜਿੱਥੇ ਆਪਾਂ ਪੈਸੇ ਹੋਰ ਵਗੈਰਾ ਮਾਇਆ ਇਕੱਠੀ ਕਰਦੇ ਹਾਂ, ਰੂਪ ਆਪਦਾ ਰੂਪ ਬਹੁਤ ਵਧੀਆ ਸੋਹਣਾ ਬਣਾ ਕੇ ਰੱਖਦੇ ਹਨ। ਸੋ ਜਿਹੜੇ ਸਿੰਘ ਹਨ ਵਧੀਆ ਵਧੀਆ ਡੋਲੇ ਬਣਾਉਂਦੇ ਹਨ, ਇੱਕ ਤਾਂ ਹੁੰਦਾ ਵੀ ਸਰੀਰ ਦੀ ਐਕਸਰਸਾਈਜ਼ ਵਾਸਤੇ ਬਣਾਉਣੇ, ਕਈ ਤਾਂ ਬਣਾਉਂਦੇ ਵੀ ਆਪਾਂ ਵਧੀਆ ਲੱਗੀਏ, ਅਤੇ ਇੱਧਰੋਂ ਬੀਬੀਆਂ ਮੇਕਅਪ ਵਗੈਰਾ ਲਾਉਣਾ, ਪਰਵੱਟੇ ਕੱਟਣੇ, ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਤੋਂ ਵਾਂਝੇ ਹੋਣਾ, ਰੂਪ। ਫਿਰ ਅੱਗੇ ਜਾਤ, ਜਿੱਥੇ ਆਪਾਂ ਜਾਤ ਦਾ ਹੰਕਾਰ ਕਰਦੇ ਹਾਂ ਵੀ ਆਪਾਂ ਵੱਡੇ ਜਾਤਾਂ ਵਾਲੇ ਹਾਂ, ਜਾਂ ਹੋਰ ਥੋੜ੍ਹੇ ਜਿਹੇ ਚਾਰ ਪੈਸੇ ਕਮਾ ਲਏ ਅਤੇ ਆਪਣੇ ਆਪ ਨੂੰ ਵੱਡੇ ਸਮਝਣ ਲੱਗ ਜਾਂਦੇ ਹਨ। ਅਤੇ ਅੱਗੇ ਜੋਬਨ, ਜੋਬਨ ਵੀ ਆਪਾਂ ਬਜ਼ੁਰਗ ਨਹੀਂ ਹੋਣਾ, ਆਪਦੇ ਆਪ ਨੂੰ ਬਹੁਤ ਜੋਬਨ ਤਕੜਾ ਸਮਝਣਾ। ਇਹ ਪੰਜ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਦੱਸੇ ਹਨ ਵੀ ਇਹ ਠੱਗ ਨੇ, ਅਤੇ ਇਹ ਕਿਸੇ ਦੀ ਲੱਜ ਨਹੀਂ ਰੱਖਦੇ, ਕਿਸੇ ਦੀ ਪੱਤ ਨਹੀਂ ਰੱਖਦੇ, ਇਹ ਸਾਰੇ ਨੂੰ ਠੱਗਦੇ ਹਨ। ਸੋ ਇਨੀ ਠੱਗੀ ਜਗ ਠੱਗਿਆ ਕਿਨੈ ਨਾ ਰੱਖੀ ਲੱਜ। ਅੱਗੇ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਹਨ, ਇੰਨੇ ਠੱਗਣ ਠੱਗ ਸੇ ਸੋ ਜੇ ਗੁਰ ਕੀ ਪੈਰੀ ਪਾਹੇ। ਜਿਹੜੇ ਗੁਰੂ ਦੇ ਚਰਨ ਦੇ ਵਿੱਚ ਲੱਗਦੇ ਹਨ, ਨਾਮ ਜਪਦੇ ਹਨ, ਜਿਸ ਤਰ੍ਹਾਂ ਗੁਰੂ ਸਾਹਿਬ ਜੀ ਦੱਸਦੇ ਹਨ, ਨਾਮੈ ਕੀ ਵਡਿਆਈ ਤਿਸ ਕੀਮਤ ਕਹਿਣ ਨਾ ਜਾਏ, ਇਹਦੀ ਕੋਈ ਕੀਮਤ ਨਹੀਂ ਹੈਗੀ, ਇਹ ਅਮੋਲਕ ਰਤਨ ਹੈ। ਸੋ ਉਹੀ ਇਸ ਠੱਗਾਂ ਨੂੰ ਆਪ ਠੱਗ ਸਕਦੇ ਹਨ ਜੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਲੱਗ ਜਾਣ, ਜਿਹੜੇ ਨਾਮ ਜਪ ਲੈਣ, ਜਿਹੜੇ ਆਪਦਾ ਜੀਵਨ ਸਫਲੇ ਕਰ ਲੈਣ, ਉਹ ਇਸ ਠੱਗਾਂ ਨੂੰ ਠੱਗ ਸਕਦੇ ਹਨ। ਨਹੀਂ ਤਾਂ ਫਿਰ ਆਪਾਂ ਫਿਰ ਉਹ ਚਲਾਸੀ ਰੱਖ ਜੂਨਾਂ ਦੇ ਵਿੱਚ ਆਵਾਗਾਉਣ ਦੇ ਗੇੜ ਦੇ ਵਿੱਚ ਫਿਰ ਆਉਣਾ ਪੈਂਦਾ, ਫਿਰ ਆਵਾ ਜਾਣ ਦਾ ਗੇੜਾ ਨਹੀਂ ਕੱਟਿਆ ਜਾਂਦਾ। ਸੋ ਇਸ ਕਰਕੇ ਗੁਰੂ ਸਾਹਿਬ ਜੀ ਦੱਸਦੇ ਹਨ, ਤਿਸ ਕੀਮਤ ਕਹਿਣ ਨਾ ਜਾਈ, ਇਹ ਨਾਮ ਦੀ ਕੋਈ ਕੀਮਤ ਨਹੀਂ ਹੈ, ਇਹ ਅਮੋਲਕ ਰਤਨ ਹੈ।
ਸੰਤੋ ਹਰ 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 ਅਰਾਧੋ।
ਸੋ ਸੰਤੋ, ਗੁਰੂ ਸਾਹਿਬ ਜੀ ਫਰਮਾਉਂਦੇ ਹਨ, ਸੰਤੋ ਹੇ ਗੁਰਸਿੱਖੋ, ਸੰਤੋ ਆਪਾਂ ਸਾਰੇ ਵਡਭਾਗੀ ਹਾਂ, ਗੁਰੂ ਸਾਹਿਬ ਦੇ ਚਰਨ ਸ਼ਰਨ ਦੇ ਵਿੱਚ ਹਾਜ਼ਰ ਹਾਂ, ਸੋ ਆਪਾਂ ਸਾਰਿਆਂ ਨੂੰ ਉਪਦੇਸ਼ ਹੈ, ਸੰਤੋ ਹਰ 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 ਆਰਾਧੋ। ਸੋ ਹਰ ਇੱਥੇ ਤਿੰਨ ਵਾਰੀ ਆਇਆ, ਹਰੀ ਅਕਾਲ ਪੁਰਖ ਵਾਹਿਗੁਰੂ, ਜੋ ਹਰਿਆ ਭਰਿਆ ਸਾਨੂੰ ਕਰਾਉਂਦਾ ਹੈ, ਜੋ ਸਾਡੇ ਵਿਸ਼ੇ ਵਿਕਾਰ ਹਰਨ ਕਰਕੇ ਲੈ ਜਾਂਦਾ ਹੈ, ਉਹ ਹਰੀ ਅਕਾਲ ਪੁਰਖ ਵਾਹਿਗੁਰੂ ਹੈ। ਸੋ ਹਰ ਮਨ ਕਰਕੇ, ਹਰ ਬਾਣੀ ਕਰਕੇ, ਅਤੇ ਹਰ ਸਰੀਰ ਕਰਕੇ, ਭਾਵ ਮਨ ਬਾਣੀ ਸਰੀਰ ਕਰਕੇ, ਹਰ 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 ਮਨ, ਜਿੱਥੇ ਨਾਮ ਜਪਣਾ ਉੱਥੇ ਮਨ ਦੇ ਵਿੱਚ ਲਿਆਉਣਾ, ਮਨ ਦੇ ਵਿੱਚ ਉਹ ਨਾਮ ਨੂੰ ਟਿਕਾਉਣਾ। ਸੋ ਜਦੋਂ ਸ਼ੁਰੂ ਕਰਦੇ ਹਨ ਨਾਮ ਜਪਣ ਨੂੰ, ਪਹਿਲਾਂ ਤਾਂ ਆਪਾਂ ਜੀਵ ਰਸਨਾ ਨਾਲ ਹੀ ਜਪਦੇ ਹਨ, ਪਰ ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਆਪਾਂ ਰਹਿਰਾਸ ਸਾਹਿਬ ਦੇ ਵਿੱਚ ਸਰਵਨ ਕਰਦੇ ਹਾਂ, ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰਨਾਓ। ਜਪਣਾ ਸ਼ੁਰੂ ਤਾਂ ਕਰਨਾ ਜੀਵ ਨਾਲ, ਪਰ ਉਹ ਲਿਆਉਣਾ ਅੰਦਰ, ਮਨ ਦੇ ਵਿੱਚ ਲਿਆਉਣਾ, ਅੰਤਰ ਗੁਰ ਆਰਾਧਨਾ। ਸੋ ਆਰਾਧਨਾ ਅੰਦਰ ਕਰਨੀ ਹੈ, ਜਿੱਥੇ ਜੀਵ ਤੋਂ ਸ਼ੁਰੂ ਕਰਨਾ, ਹੌਲੀ ਹੌਲੀ ਉੱਚੀ ਬੋਲਾਂਗੇ, ਹੌਲੀ ਹੌਲੀ ਫਿਰ ਆਵਾਜ਼ ਹੌਲੀ ਹੋ ਜਾਂਦੀ ਹੈ, ਫਿਰ ਅੰਦਰ ਜਿਸ ਤਰ੍ਹਾਂ ਆਪਾਂ ਇੱਕ ਦੂਜੇ ਆਪਦੀ ਵਿਚਾਰ ਅੰਦਰ ਕਰਦੇ ਹਾਂ, ਉਹ ਨਾਮ ਦੀ ਆਵਾਜ਼ ਹੀ ਅੰਦਰ ਚੱਲਦੀ ਹੈ, ਫਿਰ ਉਹ ਨਾਮ ਦੀ ਆਵਾਜ਼ ਅੰਦਰ ਚੱਲ ਚੱਲ ਕੇ ਇਹ ਆਪ ਹੀ ਗੁਰੂ ਦੀ ਕਿਰਪਾ ਨਾਲ ਚੱਲਣ ਲੱਗ ਜਾਂਦੀ ਹੈ। ਫਿਰ ਧਿਆਨ ਉਹ ਨਾਮ ਦੀ ਆਵਾਜ਼ ਦੇ ਵਿੱਚ ਹੀ ਰੱਖਣਾ ਹੈ। ਸ਼ਬਦ ਗੁਰੂ ਸੁਰਤ ਧੁਨ ਚੇਲਾ, ਆਪਦੀ ਸੁਰਤੀ ਉਸ ਧੁਨੀ ਦੇ ਵਿੱਚ ਹੀ ਰੱਖਣੀ ਹੈ। ਅਤੇ ਫਿਰ ਜਿਸ ਤਰ੍ਹਾਂ ਚੇਲਾ ਆਪਦੇ ਗੁਰੂ ਦੇ ਪਿੱਛੇ ਭੱਜਦਾ ਹੈ, ਉਹ ਸੁਰਤੀ ਆਪਦੀ ਉਸ ਆਵਾਜ਼, ਉਸ ਸ਼ਬਦ, ਉਸ ਮੰਤਰ ਦੇ ਵਿੱਚ ਆਪੀ ਉਹ ਸ਼ਬਦ ਲੈ ਜਾਂਦਾ ਜਿਹਦੇ ਟਿਕਾਣੇ 'ਤੇ ਲਿਜਾਣਾ ਹੋਵੇ। ਸੋ ਮਨ ਕਰਕੇ ਹਰੀ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਹੈ, ਮਨ ਕਰਕੇ, ਫਿਰ ਬਾਣੀ ਕਰਕੇ ਜਿੱਥੇ ਆਪਾਂ ਬੋਲਦੇ ਹਾਂ ਉੱਥੇ ਨਿੰਦਿਆ ਚੁਗਲੀ ਨਹੀਂ ਕਰਨੀ, ਉੱਥੇ ਮਿੱਠੇ ਬਚਨ ਬੋਲ ਬੋਲਣੇ ਹਨ। ਜਿੱਥੇ ਆਪਾਂ ਨਿੰਦਿਆ ਚੁਗਲੀ ਕਰਦੇ ਹਾਂ ਉੱਥੇ ਜਿਹੜੀ ਵੀ ਕਮਾਈ ਇਕੱਠੀ ਕੀਤੀ ਹੁੰਦੀ ਹੈ ਉਹ ਸਾਰੀ ਨਾਸ ਹੋ ਜਾਂਦੀ ਹੈ। ਸੋ ਮਨ, ਬਾਣੀ ਅਤੇ ਫਿਰ ਸਰੀਰ ਕਰਕੇ, ਅਸਲ ਨਾਮ ਜਪ ਕੇ ਹੀ ਪਾਰ ਉਤਾਰਾ ਹੁੰਦਾ ਹੈ। ਆਪਾਂ ਇੱਕ ਦੋ ਦਿਨ ਪਿਛਲੇ ਦਿਨਾਂ ਦੇ ਵਿੱਚ ਨੌਜਵਾਨਾਂ ਨਾਲ ਕੈਂਪ 'ਚ ਲੱਗੇ ਹੋਏ ਸੀ, ਵਿਚਾਰਾਂ ਚੱਲਦੀਆਂ ਸੀ ਵੀ ਕਈ ਵਾਰੀ ਨਹੀਂ ਮਨ ਲੱਗਦਾ ਨਾਮ ਜਪਣ ਦਾ ਅਤੇ ਪ੍ਰੇਮ ਕਿੱਦਾਂ ਪੈਦਾ ਹੋਵੇ, ਇਸ ਤਰੀਕੇ ਦੇ ਨਾਲ ਸਵਾਲ ਪੁੱਛਦੇ ਸਨ। ਸੋ ਜੇ ਪਿਆਰ ਪਾਉਣਾ ਵਾਹਿਗੁਰੂ ਨਾਲ, ਪਹਿਲਾਂ ਆਪਾਂ ਸੇਵਾ ਕਰੀਏ, ਗੁਰੂ ਖਾਲਸੇ ਦੀ ਸੇਵਾ ਕਰੀਏ। ਜਿਸ ਤਰ੍ਹਾਂ ਆਪਾਂ ਵਿਚਾਰਿਆ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਗੁਰਤਾ ਗੱਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਤੇ ਨਾਲ ਗੁਰੂ ਖਾਲਸੇ ਨੂੰ ਵੀ ਬਖਸ਼ੀ ਸੀ। ਸੋ ਗੁਰੂ ਖਾਲਸੇ ਦੀ ਸੇਵਾ ਕਰਨੀ ਹੈ, ਜਿੱਥੇ ਗੁਰੂ ਘਰ ਆ ਕੇ ਭਾਂਡਿਆਂ ਦੀ ਸੇਵਾ ਕਰਨੀ ਆ, ਜੋੜਿਆਂ ਦੀ ਸੇਵਾ ਕਰਨੀ ਆ, ਅਤੇ ਜਿੱਥੇ ਹੋਰ ਵੀ ਵਡਭਾਗੀ ਹੋ, ਜਿਸ ਤਰ੍ਹਾਂ ਸਿੱਖ ਖੜ੍ਹੇ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਚੌਰ ਸਾਹਿਬ ਦੀ ਸੇਵਾ ਕਰਨੀ ਹੈ। ਇਸ ਦੇ ਨਾਲ ਉਹ ਅੰਦਰ ਪਿਆਰ ਆਪ ਪੈਦਾ ਹੁੰਦਾ। ਜਦੋਂ ਪਿਆਰ ਅੰਦਰ ਆਪ ਪੈਦਾ ਹੁੰਦਾ, ਫਿਰ ਜੀ ਕਰੂਗਾ ਵੀ ਆਪਾਂ ਇਹ ਸਰਗੁਣ ਸਰੂਪ ਜਾਂ ਸ਼ਬਦ ਸਰੂਪ ਦੇ ਦਰਸ਼ਨ ਕਰਦੇ ਹਾਂ, ਆਪਾਂ ਜੋਤ ਸਰੂਪ ਦੇ ਵੀ ਦਰਸ਼ਨ ਕਰਨੇ ਹਨ। ਸੋ ਜੋਤ ਸਰੂਪ ਦੇ ਦਰਸ਼ਨ ਉਹ ਨਾਮ ਜਪ ਕੇ ਹੀ ਮਿਲਦੇ ਹਨ, ਸੋ ਗੁਰਪ੍ਰਸਾਦ ਨਾਲ ਹੀ ਮਿਲਦੇ ਹਨ। ਸੋ ਜਦੋਂ ਸਰੀਰ ਕਰਕੇ ਹਰ ਅਰਾਧਾਂਗੇ, ਸੇਵਾ ਕਰਾਂਗੇ, ਫਿਰ ਜੀ ਚਿੱਤ ਕਰੇਗਾ ਵੀ ਆਪਾਂ ਹੋਰ ਨਾਮ ਜਪੀਏ, ਆਪਾਂ ਜੋਤ ਸਰੂਪ ਦੇ ਦਰਸ਼ਨ ਕਰੀਏ। ਉੱਥੇ ਫਿਰ ਆਪਣੇ ਆਪ ਹੀ ਉਹ ਨਾਮ ਜੋ ਅੰਦਰ ਜਪਦੇ ਹੁੰਦੇ ਹਾਂ, ਉਹ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਗੁਰੂ ਸਾਹਿਬ ਫਿਰ ਆਪ ਹੀ ਉਹ ਨਾਮ ਚਲਾ ਦਿੰਦੇ ਹਨ। ਸੋ ਜਦੋਂ ਇਹ ਨਾਮ ਚੱਲਣ ਲੱਗਦਾ ਹੈ, ਉਹ ਨਾਮ ਦੇ ਪਿੱਛੇ ਪਿੱਛੇ ਹੀ ਜਾ ਕੇ ਉਹ ਨਾਮ ਨੇ ਹੀ ਜੋਤ ਸਰੂਪ ਦੇ ਦਰਸ਼ਨ ਕਰਾ ਦਿੰਦੇ ਹਨ। ਸੋ ਸੰਤੋ, ਹਰ 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 ਆਰਾਧੋ, ਮਨ ਬਾਣੀ ਸਰੀਰ ਕਰਕੇ ਆਰਾਧਨਾ ਕਰੋ।
ਹਰ ਆਰਾਧ ਸਭੋ ਕਿਛ ਪਾਈਐ ਕਾਰਜ ਸਗਲੇ ਸਾਧੋ।
ਸੋ ਪੁੱਛਾਂਗੇ ਵੀ ਜੇ ਫਿਰ ਆਰਾਧਨਾ ਨਾਲ ਕਰਨ ਨਾਲ ਕੀ ਹੁੰਦਾ, ਵੀ ਆਪਾਂ ਨਾਮ ਹੀ ਜਪੀ ਜਾਵਾਂਗੇ, ਹੋਰ ਜੋ ਦੁਨਿਆਵੀ ਕਾਰਜ ਕੰਮ, ਘਰੇਲੂ ਕੰਮ ਹੋਣਗੇ ਉਹ ਕਿੱਦਾਂ ਸਿੱਧ ਹੋਣਗੇ। ਸਭੋ ਕਿਛ ਪਾਈਐ, ਗੁਰੂ ਸਾਹਿਬ ਜੀ ਦਾ ਫਰਮਾਨ ਹੈ, ਜਿਹੜਾ ਨਾਮ ਜਪਦਾ ਹੈ, ਜਿੱਥੇ ਅਧਿਆਤਮਿਕ ਕਾਰਜ ਸਿੱਧ ਹੁੰਦੇ ਹਨ, ਉੱਥੇ ਨਾਲ ਦੀ ਨਾਲ ਗੁਰੂ ਸਾਹਿਬ ਜੀ ਦੇ ਬਚਨ ਹਨ ਵੀ ਦੁਨਿਆਵੀ ਕਾਰਜ ਵੀ ਸਿੱਧ ਹੁੰਦੇ ਹਨ। ਸੋ ਹਰ ਆਰਾਧ ਸਭੋ ਕਿਛ ਪਾਈਐ, ਜੋ ਮਨ ਦੀ ਇੱਛਾਵਾਂ ਹਨ ਉਹ ਸਭ ਕਿਛ ਹੀ ਪਾਈ ਜਾਂਦਾ ਹੈ ਜੋ ਨਾਮ ਜਪਦਾ ਹੈ, ਅਤੇ ਨਾਲ ਦੀ ਨਾਲ ਕਾਰਜ ਸਗਲੇ ਸਾਧੋ, ਜੋ ਦੁਨਿਆਵੀ ਕਾਰਜ ਹਨ ਨਾਲ ਦੀ ਨਾਲ ਅਧਿਆਤਮਿਕ ਕਾਰਜ ਹਨ ਉਹ ਸਾਰੇ ਸਿੱਧ ਹੁੰਦੇ ਹਨ। ਗੁਰੂ ਸਾਹਿਬ ਜੀ ਵਿਸਰਾਮ ਦੇ ਕਰਕੇ ਅੱਗੇ ਫਰਮਾਉਂਦੇ ਹਨ,
ਪ੍ਰੇਮ ਭਗਤ ਪ੍ਰਭ ਲਾਗੀ।
ਤੇ ਫਿਰ ਜਿਹੜਾ ਮਨ ਬਾਣੀ ਸਰੀਰ ਕਰਕੇ ਜਪਦਾ ਹੈ, ਫਿਰ ਉਹ ਜਿਨ ਮਨ ਭਾਓ ਤਿਨਾ ਮਨ ਭਾਓ, ਉਹ ਭਾਓ ਨਾਲ ਫਿਰ ਉਹ ਪ੍ਰੇਮ ਭਗਤ, ਉਹ ਪ੍ਰੇਮਾ ਭਗਤੀ ਆਪ ਹੀ ਲੱਗ ਜਾਂਦੀ ਹੈ, ਹੁਕਮ ਦੇ ਵਿੱਚ ਰਹਿ ਕਰਕੇ, ਭਾਓ ਦੇ ਵਿੱਚ ਰਹਿ ਕਰਕੇ। ਸੋ ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਹੈ, ਜਿਨ੍ਹਾਂ ਨੂੰ ਪ੍ਰੇਮਾ ਭਗਤੀ ਲੱਗੀ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀ,
ਸੋ ਪਾਏ ਜਿਸ ਵਡ ਭਾਗੀ,
ਜਿਨ੍ਹਾਂ ਇਹਨਾਂ ਨੇ ਪ੍ਰੇਮਾ ਭਗਤੀ ਪਾਈ ਹੈ, ਸੋ ਪਾਏ ਜਿਸ ਵਡ ਭਾਗੀ, ਉਹ ਵੱਡੇ ਭਾਗਾਂ ਵਾਲੇ ਹਨ, ਉਹਨਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪਾਇਆ ਹੈ।
ਨਾਨਕ ਨਾਮ ਤੇ ਆਇਆ।
ਸੋ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ, ਜੋ ਅਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਜਵੇਂ ਸਰੂਪ ਹਨ, ਜਨ ਨਾਨਕ, ਉਹ ਫਰਮਾਉਂਦੇ ਹਨ ਨਾਮ ਤੇ ਆਇਆ, ਜਿਹੜੇ ਜਨ ਨੇ ਨਾਮ ਨੂੰ ਤੇ ਆਇਆ ਹੈ, ਨਾਮ ਨੂੰ ਜਪਿਆ ਹੈ, ਉਹ ਅੱਗੇ ਕੀ ਦੱਸਦੇ ਹਨ,
ਸਰਬ ਸੁਖਾ ਫਲ ਪਾਇਆ।
ਤਿੰਨ ਸਰਬ ਸੁਖਾ ਫਲ ਪਾਇਆ, ਜਿਸ ਤਰ੍ਹਾਂ ਇੱਕ ਦਰਖਤ ਹੁੰਦਾ ਹੈ, ਦਰਖਤ ਸੋਹਣਾ ਉਦੋਂ ਲੱਗਦਾ ਹੈ ਜਦੋਂ ਫਲ ਪੱਕੇ ਹੁੰਦੇ, ਫਲ ਲੱਗਦੇ ਹਨ। ਸੋ ਇਸੇ ਪ੍ਰਕਾਰ ਉਸ ਜਨ ਜਦੋਂ ਨਾਮ ਜਪਦਾ ਹੈ, ਉਸ ਜੀਵਨ ਦੇ ਵਿੱਚ ਉਹ ਇਹ ਨਾਮ ਰੂਪੀ ਫਲ ਪੱਕਦੇ ਹਨ, ਲੱਗਦੇ ਹਨ। ਤਿੰਨ ਸਰਬ ਸੁੱਖਾ ਫਲ ਪਾਇਆ, ਜੋ ਸਰਬ ਸੁੱਖਾਂ ਹਨ, ਮਨ ਦਾ ਸਾਡੇ ਅਰਗੇ ਦੇ ਮਨ ਤਾਂ ਦੁਨਿਆਵੀ ਸੁੱਖ ਧਿਆਨ ਉੱਥੇ ਲੱਗ ਜਾਂਦਾ ਹੈ। ਪਰ ਜੋ ਸੁੱਖ ਸਰੂਪ ਦੀ ਪ੍ਰਾਪਤੀ ਹੈ, ਅਕਾਲ ਪੁਰਖ ਵਾਹਿਗੁਰੂ ਨਾਲ ਇੱਕ ਹੋਣਾ, ਲੀਨ ਹੋਣਾ, ਜਿਸ ਤਰ੍ਹਾਂ ਆਪਾਂ ਅੱਜ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਦੀ ਬਰਸੀ ਮਨਾ ਰਹੇ ਹਾਂ, ਇਸ ਪ੍ਰਕਾਰ ਦੇ ਬ੍ਰਹਮ ਗਿਆਨੀ ਪੁਰਸ਼ ਉਹ ਵਾਹਿਗੁਰੂ ਦੇ ਵਿੱਚ ਲੀਨ ਹੀ ਹੁੰਦੇ ਹੈ। ਜਨ ਪਰਉਪਕਾਰੀ ਆਏ, ਪਿਛਲੇ ਜਨਮਾਂ ਤੋਂ ਹੀ ਲੀਨ ਹੁੰਦੇ ਹਨ। ਸੋ ਉਹ ਸਰਬ ਸੁੱਖਾਂ ਦੇ ਮਾਲਕ ਹੁੰਦੇ ਹਨ। ਜਿੱਥੇ ਆਪ ਫਲ ਪਾਇਆ ਹੁੰਦਾ ਹੈ, ਉੱਥੇ ਨਾਲ ਦੀ ਨਾਲ ਜਿਹੜੇ ਗੁਰਸਿੱਖ ਸੰਗਤ ਕਰਦੀ ਹੈ, ਉਹ ਵੀ ਫਲ ਪਾ ਜਾਂਦੇ ਹਨ। ਸੋ ਇਸ ਪ੍ਰਕਾਰ ਸੀ ਗੁਰੂ ਸਾਹਿਬ ਜੀ ਦਾ ਹੁਕਮ, ਤਿੰਨ ਸਰਬ ਸੁਖਾ ਫਲ ਪਾਇਆ। ਸੋ ਜਿਹੜਾ ਨਾਮ ਜਪਦਾ ਹੈ, ਨਾਮ ਧਿਆਉਂਦਾ ਹੈ, ਜੋ ਸੁੱਖ ਸਰੂਪ ਦੀ ਪ੍ਰਾਪਤੀ ਹੈ ਅਕਾਲ ਪੁਰਖ ਵਾਹਿਗੁਰੂ ਦੀ, ਉਹ ਫਲ ਪਾਉਂਦੇ ਹਨ। ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਖਿਮਾ ਮੰਗਦਾ ਹੈ, ਆਪ ਜੀ ਸਾਰੇ ਵੱਡੇ ਹੋ, ਨਿਵਾਜਦੇ ਹੋ। ਸੋ ਅੱਗੇ ਜੋ ਦੀਵਾਨ ਸੱਜਣਾ ਹੈ, ਹੋਰ ਪ੍ਰਚਾਰਕਾਂ ਨੇ ਆਉਣਾ, ਉਹ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸੇ ਦੇ ਜੀਵਨ ਦੇ ਵਿਸਤਾਰ ਨਾਲ ਆਪ ਜੀ ਨਾਲ ਸਾਂਝ ਕਰਨਗੇ। ਜਿੱਥੇ ਜਿੱਥੇ ਹੋਰ ਸੇਵਾ ਕੀਤੀ, ਤਿੰਨ ਵਾਰੀ, ਤੀਜੀ ਵਾਰੀ ਜੋ ਸੰਤ ਗਿਆਨੀ ਗੁਰਬਚਨ ਸਿੰਘ ਨੇ ਉਹਨਾਂ ਨੇ ਜੋ ਟਕਸਾਲ ਦੀ ਸੇਵਾ ਬਖਸ਼ੀ ਸੀ, ਦੋ ਵਾਰੀ ਤਾਂ ਇਨਕਾਰ ਕੀਤੀ ਸੀ ਸੰਤ ਗਿਆਨੀ ਕਰਤਾਰ ਸਿੰਘ ਉਹਨਾਂ ਨੇ ਨਿਮਰਤਾ ਦੇ ਵਿੱਚ ਰਹਿ ਕਰਕੇ, ਪਰ ਫਿਰ ਤੀਜੀ ਵਾਰੀ ਜੋ ਪਟਨਾ ਸਾਹਿਬ ਦੇ ਧਰਤੀ 'ਤੇ, ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਏ, ਤਖ਼ਤ ਸ੍ਰੀ ਹਰਿਮੰਦਰ ਜੀ, ਇਹ ਰਿਕਾਰਡਿੰਗ ਵੀ ਬਣੀ ਹੈ, ਆਪ ਜੀ ਨੇ ਸਰਵਣ ਕੀਤੀ ਹੋਵੇਗੀ। ਜਦੋਂ ਟਕਸਾਲ ਦੀ ਸੇਵਾ ਮਿਲੀ, 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ, ਸਾਨੂੰ ਇਹ ਵੀ ਪਤਾ ਵੀ ਫਿਰ ਛੋਟੀ ਉਮਰ ਦੇ ਵਿੱਚ ਆਪਾਂ ਸਮਝਦੇ ਹਾਂ ਵੀ ਉਹ ਪਹਿਲਾਂ ਹੀ ਦੁਨੀਆ ਤੋਂ ਚਲੇ ਗਏ, ਜਾਂਦੇ ਜਾਂਦੇ ਅਰਦਾਸ ਕਰਕੇ ਗਏ, ਅਗਲੇ 14ਵਾਂ ਮੁਖੀ ਦੀ ਚੋਣ ਕੀਤੀ। ਇਸ਼ਾਰਾ ਤਾਂ ਪਹਿਲਾਂ ਹੀ ਸੀ ਵੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਨੇ 14ਵੇਂ ਮੁਖੀ ਬਣਨਾ। ਜਿਹੜੀ ਲਹਿਰ ਇਹਨਾਂ ਨੇ ਆਰੰਭ ਕਰਾਈ ਨਰਕਧਾਰੀਆਂ ਦੇ, ਬੇਅਦਬੀਆਂ ਦੇ ਖਿਲਾਫ਼, ਉਹ ਫਿਰ ਉਹ ਮੋਰਚਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਜੀ ਨੇ ਅੱਗੇ ਤੋਰਿਆ। ਆਪ ਦੀ ਉਮਰ ਇਹ ਵੀ ਦੱਸਿਆ ਜਾਂਦਾ ਵੀ ਜੋ ਅਰਦਾਸ ਕੀਤੀ ਵੀ ਜਿਹੜੀ ਉਮਰ ਸੀਗੀ, ਉਹ ਵੀ ਉਮਰ ਸੰਤ ਗਿਆਨੀ ਜਰਨੈਲ ਸਿੰਘ ਸਾਹਿਬ ਜੀ ਨੂੰ ਦੇਤੀ ਵੀ ਇਹਨਾਂ ਨੇ ਅੱਗੇ ਲੰਮੇ ਸਮੇਂ ਰਹਿ ਕਰਕੇ ਕੌਮ ਦੀ ਸੇਵਾ ਕਰਨੀ ਹੈ। ਸੋ ਜਿੱਥੇ ਗੁਲਾਮੀ ਉਦੋਂ ਸੀ ਇੰਡੀਆ ਦੇ ਵਿੱਚ, ਅਤੇ ਹੁਣ ਵੀ ਗੁਲਾਮੀ ਆ ਖਾਲਸੇ ਦੀ ਗੁਲਾਮੀ ਸਾਨੂੰ, ਜਿਸ ਤਰ੍ਹਾਂ ਸੰਤ ਗਿਆਨੀ ਕਰਤਾਰ ਸਿੰਘ ਨੇ, ਸੰਤ ਗਿਆਨੀ ਜਰਨੈਲ ਸਿੰਘ ਨੇ ਦੱਸਿਆ ਸੀ, ਹੁਣ ਵੀ ਗੁਲਾਮੀ ਸਾਨੂੰ ਲਾਉਣੀ ਪੈਣੀ ਹੈ। ਸੋ ਹੁਣ ਵੀ ਮਹਾਰਾਜ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਹੈ ਥਾਂ ਥਾਂ 'ਤੇ, ਸਾਨੂੰ ਤਾਂ ਜਿਹੜੀ ਖਬਰ ਦੇ ਵਿੱਚ ਆ ਜਾਂਦੀ ਹੈ ਉਹ ਸਾਨੂੰ ਪਤਾ ਲੱਗ ਜਾ, ਜੇ ਕੋਈ ਟੀਵੀ ਚੈਨਲ ਦੱਸਦੇ ਹਨ, ਨਿੱਤ ਹੀ ਗੁਰਬਾਣੀ ਦੀ ਬੇਅਦਬੀ ਕਿਤੇ ਯੂਪੀ ਦੇ ਵਿੱਚ, ਕਿਤੇ ਹਰਿਆਣੇ ਦੇ ਵਿੱਚ, ਕਿਤੇ ਪੰਜਾਬ ਦੇ ਵਿੱਚ ਥਾਂ ਥਾਂ 'ਤੇ ਹੁੰਦੀ ਹੈ। ਸਾਵਧਾਨ ਹੋਵੋ, ਗੁਲਾਮੀ ਲਾਉਣੀ ਪੈਣੀ ਹੈ, ਅਤੇ ਜਿੱਥੇ ਉੱਥੇ ਸਰਕਾਰ ਨਹੀਂ ਕੁਛ ਕਰਦੀ, ਉੱਥੇ ਸਰਕਾਰ ਫਿਰ ਇੱਥੇ ਵੀ ਪਹੁੰਚ ਜਾਂਦੀ ਹੈ। ਜਿਹੜੇ ਸਿੱਖ ਇੱਥੇ ਸੇਵਾ ਕਰਦੇ ਹਨ, ਆਪਾਂ ਆਪ ਜੀਆਂ ਨੂੰ ਪਤਾ ਹੋਵੇਗਾ, ਤਿੰਨ ਸਿੱਖਾਂ ਨੇ ਕੋਈ ਪ੍ਰਚਾਰ ਕੀਤਾ, ਵੈਬਸਾਈਟਾਂ ਬਣਾਈਆਂ, ਫਿਰ ਜਿੱਦਾਂ ਉਹਨਾਂ 'ਤੇ ਵੀ ਕੇਸ ਲੱਗ ਜਾਂਦੇ ਹਨ, ਇੱਧਰੋਂ ਵੀ ਉੱਥੇ ਜਾ ਕੇ ਆਪਾਂ ਲਿਜਾਣੇ ਹਨ। ਸੋ ਸਾਵਧਾਨ ਹੋਈਏ, ਸੇਵਾਦਾਰ ਇੱਥੇ ਵੀ ਪਹੁੰਚੇ ਹਨ, ਤੁਹਾਨੂੰ ਦੱਸਣਗੇ, ਸ਼ਾਇਦ ਸਟੋਲ ਵੀ ਲੱਗਿਆ ਹੋਵੇ, ਮੈਨੂੰ ਪਤਾ ਲੱਗਿਆ ਸੀ ਥਾਂ ਥਾਂ 'ਤੇ ਅੱਜ ਸਟੋਲ ਲੱਗਣੇ ਹਨ, ਤੁਹਾਨੂੰ ਦੱਸਿਆ ਜਾਵੇਗਾ, ਤੁਸੀਂ ਪਤਾ ਕਰੋ। ਜਿੱਥੇ ਉੱਥੇ ਸਰਕਾਰਾਂ ਸਿੱਖਾਂ ਨੂੰ ਗੁਲਾਮੀ ਦੇ ਵਿੱਚ ਕੋਸ਼ਿਸ਼ ਕਰਦੇ, ਉੱਥੇ ਹੁਣ ਬਾਹਰਲੇ ਵਿਦੇਸ਼ਾਂ ਦੇ ਵਿੱਚ ਵੀ ਪਹੁੰਚ ਗਏ। ਸੋ ਸਾਵਧਾਨ ਹੋਵੋ, ਗੁਲਾਮੀ ਲਾਉਣੀ ਪੈਣੀ ਹੈ। ਜੋ ਸੰਤ ਗਿਆਨੀ ਕਰਤਾਰ ਸਿੰਘ ਨੇ ਆਰੰਭ ਕਰਾਇਆ ਸੀ, ਸੰਤ ਗਿਆਨੀ ਜਰਨੈਲ ਸਿੰਘ ਅੱਗੇ ਸੇਵਾ ਕੀਤੀ, ਇਹ ਧਿਆਨ ਦੇ ਵਿੱਚ ਰੱਖੋ। ਗੁਰੂ ਸਾਹਿਬ ਦੀ ਬੇਅਦਬੀ ਕਿਸੇ ਨੂੰ ਨਹੀਂ ਪਾਉਂਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਸਰੂਪ ਹਨ। ਜੇ ਆਪਾਂ ਇਸ ਦੁਨੀਆ ਤੋਂ ਤਰਨਾ ਹੈ, ਫਿਰ ਗੁਰੂ ਸਾਹਿਬ ਜੀ ਦਾ ਅਬਦ ਸਤਿਕਾਰ ਗੁਰੂ ਖਾਲਸਿੰਘ ਨੇ ਨੂੰ ਕਰਾਉਣਾ ਪੈਣਾ ਹੈ। ਸੋ ਇੰਨੀਆਂ ਬੇਨਤੀਆਂ ਕਰਦੇ ਹੋਏ ਦਾਸ ਖਿਮਾ ਮੰਗਦਾ ਹੈ, ਜੇ ਕਿਸੇ ਦੇ ਸ਼ਾਨ ਦੇ ਖਿਲਾਫ਼ ਦਾਸ ਬੋਲਿਆ ਗਿਆ ਹੋਵੇ, ਉਹ ਮਾਫ਼ੀ ਬਖਸ਼ਣੀ। ਆਪ ਜੀ ਸਾਰੇ ਵੱਡੇ ਹੋ ਗੁਰੂ ਖਾਲਸਾ ਜੀ, ਸਾਨੂੰ ਵੀ ਇਹ ਨਾਮ ਦੀ ਦਾਤ ਬਖਸ਼ ਦਿਓ, ਜਿਹੜੀ ਇਹ ਵਡਿਆਈ ਆ ਨਾਮ ਦੀ, ਇਹ ਦਾਸ ਨੂੰ ਵੀ ਬਖਸ਼ ਦਿਓ। ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ, ਲੇਖੈ ਕਤਹਿ ਨਾ ਛੁਟੀਐ, ਖਿਣ ਖਿਣ ਭੁੱਲਣਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ।
ਪ੍ਰੇਮ ਭਗਤ ਪ੍ਰਭ ਲਾਗੀ,
ਸੋ ਪਾਏ ਜਿਸ ਵਡ ਭਾਗੀ, ਜਨ ਨਾਨਕ ਨਾਮ ਤੇ ਆਇਆ, ਤਿੰਨ ਸਰਬ ਸੁਖਾ ਫਲ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।